SBS
Radio.
ਹਾਜ਼ਰੀਨ, ਡਿਮੈਂਸ਼ੀਆ ਆਸਟ੍ਰੇਲੀਆ ਦੇ ਵਿੱਚ ਵੀ ਕਾਫ਼ੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਅੰਕੜਿਆਂ ਦੇ ਮੁਤਾਬਕ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ 4,13,106 ਵਿਅਕਤੀ ਇਹੋ ਜਿਹੇ ਹਨ ਜਿਹੜੇ ਕਿ ਇਸ ਨਾਮੁਰਾਦ ਬਿਮਾਰੀ ਦੇ ਨਾਲ ਜੂਝ ਰਹੇ ਹਨ, ਅਤੇ ਉਮੀਦ ਹੈ ਕਿ 2025 ਤੱਕ ਇਹ ਅੰਕੜਾ ਹੋਰ ਵੀ ਵੱਧ ਕੇ 5,36,164 ਹੋ ਜਾਣ ਦੀ ਆਸ ਹੈਗੀ ਹੈ। ਅਤੇ ਜੇ ਨਜ਼ਰ ਮਾਰੀ ਜਾਵੇ ਫੀਮੇਲ ਅਤੇ ਮੇਲ ਦੀ ਰੇਸ਼ੋ ਦੇ ਵਿੱਚ, ਹਾਜ਼ਰੀਨ 55% ਫੀਮੇਲ ਇਸ ਰੋਗ ਤੋਂ ਪੀੜਤ ਹੈਗੀਆਂ ਅਤੇ 45% ਮੇਲ ਪੀੜਤ ਹੈਗੇ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਸੈਕਿੰਡ ਲੀਡਿੰਗ ਕੌਜ਼ ਆਫ ਡੈਥ ਹੈ, ਜਿਹੜਾ ਕਿ ਦੂਜਾ ਵੱਡਾ ਰੀਜ਼ਨ ਹੈਗਾ ਮੌਤ ਦਾ, ਉਹ ਡਿਮੈਂਸ਼ੀਆ ਹੀ ਬਣਦਾ ਜਾ ਰਿਹਾ। ਇਸ ਟਾਈਮ ਸੈਪਟੈਂਬਰ ਦੇ ਮਹੀਨੇ ਆਸਟ੍ਰੇਲੀਆ ਦੇ ਵਿੱਚ ਡਿਮੈਂਸ਼ੀਆ ਦੀ ਅਵੇਅਰਨੈਸ ਦਾ ਮਹੀਨਾ ਮਨਾਇਆ ਜਾ ਰਿਹਾ ਹੈ। ਹਾਜ਼ਰੀਨ, ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਿਮੈਂਸ਼ੀਆ ਦੇ ਜਿਨ੍ਹਾਂ ਨੇ ਕਿ ਇਸ ਰੋਗ ਨੂੰ ਹੰਡਾਇਆ ਹੈ ਆਪਣੇ ਪਰਿਵਾਰ ਦੇ ਵਿੱਚ, ਸਰਦਾਰ ਮਨਮੋਹਨ ਸਿੰਘ ਬਵੇਜਾ ਜੀ ਸਿਡਨੀ ਤੋਂ। ਮਨਮੋਹਨ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਜੀ।
ਇਹ ਦੱਸੋ ਸਭ ਤੋਂ ਪਹਿਲਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਡਿਮੈਂਸ਼ੀਆ ਨੇ ਵੀ ਘੁਸਪੈਠ ਕੀਤੀ ਹੈ, ਕਿਸ ਨੂੰ ਹੋਇਆ ਸੀ ਅਤੇ ਕਦੋਂ ਹੋਇਆ, ਕਦੋਂ ਕੁ ਡਾਇਗਨੋਜ਼ ਹੋਇਆ ਅਤੇ ਹੁਣ ਕੀ ਹਾਲਤ ਹੈਗੀ ਹੈ ਜੀ?
ਮੇਰੀ ਇਹ ਬਿਮਾਰੀ ਹੈ ਜਿਹੜੀ ਮੇਰੀ ਵਾਈਫ ਜਾਂ ਮੇਰੀ ਧਰਮ ਪਤਨੀ ਨੂੰ ਹੋਈ ਹੈ। ਇਹ ਪਹਿਲਾਂ ਸ਼ੁਰੂ ਹੋਇਆ ਸੀ ਪਾਰਕਿੰਸਨ ਡਿਜ਼ੀਜ਼ ਜਾਂ ਅਲਜ਼ਾਈਮਰ ਜਿਹਨੂੰ ਕਹਿੰਦੇ ਨੇ, ਹੱਥ ਪੈਰ ਹਿੱਲਦੇ ਨੇ
ਜੀ।
ਉਦੋਂ ਮਾੜੇ ਮਾੜੇ ਸੰਕੇਤ ਸ਼ੁਰੂ ਹੋਏ ਸੀ ਕਿ ਇਹਨਾਂ ਨੂੰ ਟੈਲੀਫੋਨ ਤੇ ਗੱਲ ਸਮਝ ਨਹੀਂ ਸੀ ਆਉਂਦੀ, ਕਿਸੇ ਕਿਸੇ ਵੇਲੇ ਭੁੱਲ ਜਾਂਦੇ ਸੀ। ਤੇ ਅਸੀਂ ਇਹਦਾ ਕੋਈ ਬਹੁਤ ਗੰਭੀਰ ਤਰ੍ਹਾਂ ਨਾਲ ਨਹੀਂ ਸੋਚਿਆ ਉਸ ਵੇਲੇ। ਤੇ ਕੋਈ 3 ਸਾਲ ਪਹਿਲਾਂ ਫਿਰ ਜਦੋਂ ਅਸੀਂ ਨਿਊਰੋਲੋਜਿਸਟ ਕੋਲ ਜਾਂਦੇ ਸਾਂ ਪਾਰਕਿੰਸਨ ਵਾਸਤੇ, ਉਹਨਾਂ ਦੇ ਟੈਸਟ ਹੁੰਦੇ ਨੇ, ਸਟੈਂਡਰਡ ਮੈਮੋਰੀ ਟੈਸਟ ਹੁੰਦੇ ਨੇ
ਜੀ।
ਉਹਨਾਂ ਜਦ ਸਟੈਂਡਰਡ ਮੈਮੋਰੀ ਟੈਸਟ ਕੀਤੇ ਤਾਂ ਉਹਨਾਂ ਵੇਖਿਆ ਕਿ ਉਹ ਮੈਮੋਰੀ ਟੈਸਟ ਦੇ ਵਿੱਚ ਉਹਨਾਂ ਨੇ ਫੇਲ ਹੋਣਾ ਸ਼ੁਰੂ ਕਰਤਾ, ਲਾਈਕ 70% ਹੋਣੇ ਸ਼ੁਰੂ ਹੋ ਗਏ। ਉਹਨਾਂ ਨੇ ਸਾਨੂੰ ਸੰਕੇਤ ਦਿੱਤਾ ਕਿ ਜੀ ਇਹਨਾਂ ਨੂੰ ਤਾਂ ਹੁਣ ਡਿਮੈਂਸ਼ੀਆ ਜਾਂ ਯਾਦਾਸ਼ਤ ਦੀ ਜਿਹੜੀ ਘਟਦੀ ਹੈ ਉਹ ਸਮੱਸਿਆ ਜਾਂ ਬਿਮਾਰੀ ਸ਼ੁਰੂ ਹੋ ਰਹੀ ਹੈ। ਤੇ ਇਹ ਕਿੰਨਾ ਟਾਈਮ ਲਏਗੀ, ਕਿੰਨਾ ਕਿਸ ਰੇਟ ਤੇ ਜਾਂ ਕਿੰਨੀ ਜਲਦੀ ਵਧੇਗੀ, ਇਹ ਕੋਈ ਕਹਿਣਾ ਬੜਾ ਮੁਸ਼ਕਿਲ ਹੈ ਕਿ ਹਰ ਇੱਕ ਬੰਦੇ ਦਾ ਵੱਖਰਾ ਵੱਖਰਾ ਹੁੰਦਾ। ਸੋ 3 ਸਾਲ ਦੇ ਵਿੱਚ ਵਿੱਚ ਇਹ ਬਿਲਕੁਲ ਠੀਕ, ਇੱਕ ਬੜੀ ਸੋਹਣੀ ਜੀਵਨ ਬਿਤਾਉਂਦਿਆਂ, ਤੇ ਹੌਲੀ ਹੌਲੀ ਹੁਣ ਸਾਲ ਇੱਕ ਤੋਂ ਇਹ ਹਾਲਤ ਹੋਈ ਹੈ ਕਿ ਉਹਨਾਂ ਨੂੰ ਮੈਮੋਰੀ ਬਹੁਤ ਘੱਟ ਹੈ, ਸਮਝਦੇ ਆ ਗੱਲਾਂ ਕਾਫੀ, ਲੇਕਿਨ ਉਹਨੂੰ ਸਮਝਾ ਨਹੀਂ ਸਕਦੇ, ਉਹਨਾਂ ਨੂੰ ਸਮਝਦਿਆਂ ਦੇਰ ਲੱਗਦੀ ਹੈ। ਤੇ ਪੁਰਾਣੀਆਂ ਗੱਲਾਂ ਕਈ ਜ਼ਿਆਦਾ ਯਾਦ ਨੇ, ਨਵੀਆਂ ਗੱਲਾਂ ਭੁੱਲ ਜਾਂਦੇ ਨੇ, ਜਾਂ ਰੋਜ਼ ਦਿਨ ਜਿਹੜਾ ਕੰਮ ਕਰਦੇ ਨੇ ਉਹ ਯਾਦ ਰਹਿੰਦਾ। ਤੇ ਪਛਾਣਦੇ ਵੀ ਉਹਨਾਂ ਨੂੰ ਜਿਹੜੇ ਰੋਜ਼ ਮਿਲਦੇ ਨੇ, ਪਹਿਲਾਂ ਆਪਣੇ ਵੱਡਿਆਂ ਨੂੰ, ਘਰਦਿਆਂ ਨੂੰ, ਆਪਣੇ ਮਾਂ ਪਿਓ ਜਾਂ ਭਰਾ ਭੈਣ ਦੇ ਨਾਂ ਲੈਂਦੇ ਸੀ, ਹੁਣ ਅਸੀਂ ਦੇਖ ਰਹੇ 2-2.5 ਸਾਲ ਤੋਂ ਬਾਅਦ 6 ਮਹੀਨੇ ਤੋਂ ਉਹ ਵੀ ਲੈਣਾ ਬੰਦ ਕਰਤਾ ਉਹਨਾਂ ਨੇ। ਸੋ ਇਹ ਇੱਕ ਪਾਗਲਪਣ ਨਹੀਂ ਹੈ ਕਿ ਲੋਕੀ ਗਲਤ ਸਬੀ ਕਰਦੇ ਨੇ, ਇਹ ਵੀ ਬਿਮਾਰੀ ਆ। ਜਿਸ ਤਰ੍ਹਾਂ ਕਿ ਆਰਥਰਾਈਟਸ ਹੋ ਜਾਂਦਾ ਹੈ ਜਾਂ ਹੋਰ ਬਿਮਾਰੀਆਂ ਹੋ ਜਾਂਦੀਆਂ ਨੇ, ਟੀਬੀ ਹੋ ਜਾਂਦੀ ਹੈ ਜਾਂ ਲੰਗਸ ਦੀ ਪ੍ਰੋਬਲਮ ਜਾਂ ਕਾਰਡਿਕ ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਤੇ ਦਿਮਾਗ ਦੇ ਅਗਲਾ ਹਿੱਸਾ ਕੋਗਨੀਟਿਵ ਮੈਮਰੀ ਕਹਿੰਦੇ ਨੇ ਉਹ ਸੁੱਕਣਾ ਸ਼ੁਰੂ ਹੋ ਜਾਂਦਾ। ਉਹ ਜਦ ਸੁੱਕਣਾ ਸ਼ੁਰੂ ਹੁੰਦਾ ਤੇ ਇੱਕ ਇਨਸਾਨ ਜਾਂ ਬੰਦੇ ਦੇ ਵਿੱਚ ਉਹ ਸੋਚਣ ਸ਼ਕਤੀ ਜਿਹੜੀ ਹੈ, ਹਰ ਗੱਲ ਨੂੰ ਵਿਚਾਰ ਕਰਨਾ ਜਾਂ ਉਹਦਾ ਸਿੱਟਾ ਕੀ ਹੈ, ਮੈਂ ਕੀ ਦੇਖ ਰਿਹਾ ਸਾਹਮਣੇ ਹੈ, ਇਹਦਾ ਮਤਲਬ ਕੀ ਹੈ, ਅਗਲਾ ਮੈਨੂੰ ਕੀ ਕਹਿ ਰਿਹਾ, ਮੈਂ ਕੀ ਜਵਾਬ ਦੇਣਾ, ਉਹ ਸ਼ਕਤੀ ਜਿਹੜੀ ਆ ਉਹ ਘਟਦੀ ਜਾਂਦੀ ਹੈ, ਉਹ ਡਿਮੈਂਸ਼ੀਆ ਦੀ ਹਾਲਤ ਵਿੱਚ ਆ ਜਾਂਦਾ
ਜੀ। ਮੈਂ ਇੱਥੇ ਪੁੱਛਣਾ ਚਾਹਾਂਗਾ ਕਿਉਂਕਿ ਮੈਂ ਜਦੋਂ ਸਟੈਟਸ ਪੜ੍ਹ ਰਿਹਾ ਸੀ ਇਹਦੇ ਔਨਲਾਈਨ, ਤਾਂ ਮੈਂ ਪੜ੍ਹਿਆ ਕਿ ਏਜ ਜਿਹੜੀ ਹੁੰਦੀ ਹੈ ਬੜਾ ਵੱਡਾ ਮੈਟਰ ਕਰਦੀ ਹੈ, 65 ਤੋਂ ਬਾਅਦ ਜ਼ਿਆਦਾ ਇਹ ਡਿਮੈਂਸ਼ੀਆ ਜਿਹੜਾ ਅਟੈਕ ਕਰਦਾ। ਅਤੇ ਉਸ ਟਾਈਮ ਤੁਹਾਡੇ ਵਾਈਫ ਦੀ ਉਮਰ ਕਿੰਨੀ ਸੀ ਜਦੋਂ ਕਿ ਪਾਰਕਿੰਸਨ ਡਿਸੀਜ਼ ਦਾ ਸ਼ੁਰੂਆਤ ਹੋਣੀ ਤੁਸੀਂ ਨੋਟ ਕੀਤੀ, ਕਿੰਨੀ ਕੋਈ ਏਜ ਹੋਈ?
75 ਤੋਂ ਬਾਅਦ, 75 ਤੋਂ ਬਾਅਦ ਸ਼ੁਰੂ ਹੋਈ ਇਹਨਾਂ ਨੂੰ।
ਅੱਛਾ ਜੀ।
ਪਹਿਲਾਂ ਬਿਲਕੁਲ ਠੀਕ ਸੀ, ਸਾਨੂੰ ਕੋਈ ਸੰਕੇਤ ਨਹੀਂ ਸੀ, ਮਾੜੇ ਮਾੜੇ ਹੱਥ ਪੈਰ ਹਿਲਦੇ ਸੀ
ਜੀ,
ਤੇ ਅਸੀਂ ਧਿਆਨ ਨਹੀਂ ਦਿੱਤਾ ਉਸਨੂੰ। ਉਹ ਵੀ ਤਾਂ ਪਤਾ ਲੱਗਾ ਕਿ ਇੱਕ ਵਾਰੀ ਸਾਡਾ ਇੱਕ ਮਿੱਤਰ ਨੇ, ਉਹਨਾਂ ਦਾ ਬੇਟਾ ਤੇ ਰਿਨਾਊਂਡ ਹੈਗੇ ਨੇ ਆਂਡੀਓਲੋਜਿਸਟ ਡਾਕਟਰ ਅਗਰਵਾਲ, ਉਹ ਸਾਡੇ ਘਰ ਆਏ ਉਹਦੇ ਆਪਣੇ ਪਿਤਾ ਜੀ ਨਾਲ, ਜਿਹੜੇ ਮੇਰੇ ਕਲਾਸਮੇਟ ਸੀ, ਤੇ ਬੈਠੇ ਬੈਠੇ ਉਹਨਾਂ ਨੇ ਤੁਰਦਿਆਂ ਫਿਰਦਿਆਂ ਉਹਨਾਂ ਨੂੰ ਵੇਖਿਆ, ਜੋ ਡਾਕਟਰ ਨੇ ਆਪਣੀ ਐਕਸਪਰਟ ਪਛਾਣ ਚ ਕਹਿਤਾ, ਕਹਿੰਦਾ ਅੰਕਲ ਇਹਨਾਂ ਨੂੰ ਮੇਰੇ ਕੋਲ ਲੈ ਕੇ ਆਓ। ਤੇ ਤਾਂ ਕਰਕੇ ਫਿਰ ਉਹਨਾਂ ਨੇ ਆਪਣੇ ਇਲੈਕਟ੍ਰੋਨਿਕ ਟੈਸਟ ਕੀਤੇ, ਕਹਿੰਦੇ ਮੈਨੂੰ ਕੁਛ ਕਮੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਚ, ਉਹ ਵਧਦੀ ਗਈ। ਫਿਰ ਉਹਨਾਂ ਨੇ ਇਲਾਜ ਨਾਲ ਸ਼ੁਰੂ ਕੀਤਾ ਪਾਰਕਿੰਸਨ ਦਾ, ਉੱਥੋਂ ਅੱਗੋਂ ਫਿਰ ਡਿਮੈਂਸ਼ੀਆ ਵੱਲ ਨੂੰ ਚੱਲ ਪਏ।
ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਆਮ ਵੀ ਹੋਰ ਵੀ ਰੋਗ ਹੋ ਜਾਂਦੇ ਆ ਜਿਵੇਂ ਕਿ ਆਰਥਰਾਈਟਿਸ ਵਗੈਰਾ, ਤਾਂ ਅਸੀਂ ਘਰਾਂ ਦੇ ਵਿੱਚ ਕਾਫੀ ਕੁਛ ਤਬਦੀਲੀਆਂ ਕਰਦੇ ਹਾਂ ਆਪਣੀ ਰੂਟੀਨ ਦੇ ਵਿੱਚ ਵੀ, ਸਪੋਰਟ ਦੇ ਵਿੱਚ ਵੀ। ਤੁਸੀਂ ਕਿਹੋ ਜਿਹੀਆਂ ਤਬਦੀਲੀਆਂ ਘਰ ਦੇ ਵਿੱਚ ਲਿਆਂਦੀਆਂ ਇਹਨਾਂ ਨੂੰ ਸਪੋਰਟ ਕਰਨ ਵਾਸਤੇ?
ਉਹ ਜੀ, ਸਾਰਾ ਜੀਵਨ ਹੀ ਬਦਲ ਜਾਂਦਾ ਨਾ। ਵੀ ਇੱਕ ਬੰਦਾ ਜਿਸ ਵੇਲੇ ਘੱਟ ਹੁੰਦੀ ਆ, ਫਿਰ ਤਾਂ ਕੋਈ ਡਰ ਨੀ, ਥੋੜਾ ਥੋੜਾ ਬੰਦਾ ਸਮਝਾ ਲੈਂਦਾ, ਬੰਦਾ ਮੈਨੇਜ ਕਰ ਲੈਂਦਾ, ਆਪੇ ਨਹਾ ਲੈਂਦੇ ਨੇ
ਜੀ,
ਆਪੇ ਚਲੇ ਜਾਂਦੇ, ਨਜ਼ਰ ਰੱਖੀ ਦੀ ਏ ਕਿਧਰੇ ਭੁੱਲ ਨਾ ਜਾਣ, ਕੱਪੜੇ ਕੱਢ ਕੇ ਦੇ ਤੇ ਥੋੜਾ ਜਿਹਾ ਦਰਵਾਜ਼ਾ ਖੋਲਦਾ, ਗਾਈਡ ਕਰਤਾ। ਲੇਕਿਨ ਜਿਸ ਵੇਲੇ ਪੂਰਾ ਜ਼ੋਰ ਫੜ ਲੈਂਦੀ ਹੈ, ਜਿਹੜਾ ਇਹਨੂੰ ਸਾਲ ਡੇਢ ਹੋ ਗਿਆ ਹੁਣ, ਉਸ ਤੋਂ ਬਾਅਦ ਤਾਂ ਤੁਹਾਨੂੰ ਪੂਰਾ ਧਿਆਨ ਰੱਖਣਾ ਪੈਂਦਾ ਉਹਨਾਂ ਨੂੰ। ਆਪ ਕੁਛ ਸਮਝ ਨਹੀਂ ਕੀ ਹੋ ਰਿਹਾ, ਉਹਨਾਂ ਨੇ ਇਸ਼ਾਰਾ ਕਰੋ, ਗੱਲ ਸਮਝਦੇ ਨੇ ਕਈ, ਇਸ਼ਾਰੇ ਨਾਲ ਨਾ ਲੈ ਕੇ ਜਾਓ, ਨਾਲੇ ਉਹਨਾਂ ਦੀ ਬੋਲਣ ਦੀ ਸ਼ਕਤੀ ਵੀ ਕਈ ਲੋਕਾਂ ਨੂੰ ਖਤਮ ਹੋ ਜਾਂਦੀ। ਹੁਣ ਮੇਰੀ ਵਾਈਫ ਨੂੰ, ਉਹਨਾਂ ਨੂੰ ਹੁਣ ਇਸ ਵੇਲੇ ਮੂੰਹ ਚੋਂ ਗੱਲ ਕੱਢਣੀ ਔਖੀ ਹੋ ਜਾਂਦੀ ਹੈ। ਪਰ ਇੱਕ ਕਮਾਲ ਦੀ ਗੱਲ ਇੱਕ ਵੇਖੀ ਹੈ ਕਿ ਜਿੰਨੇ ਮੈਂ ਸਵਾਲ ਪੁੱਛਾਂ, ਹੋਰ ਗੱਲ ਪੁੱਛੋ, ਬੜਾ ਔਖਾ ਜਵਾਬ ਦਿੰਦੇ ਆ ਜਾਂ ਦਿੰਦੇ ਹੀ ਨਹੀਂ। ਲੇਕਿਨ ਜਦੋਂ ਮੈਂ ਕਹਾਂ ਕਹੋ ਵਾਹਿਗੁਰੂ, ਇੱਕਦਮ ਸਪਰਸ਼ ਬੜਾ ਸੋਹਣਾ ਬੋਲਦੇ ਆ ਮੇਰੇ ਨਾਲ, ਪੰਜ ਪੰਜ ਮਿੰਟ ਵਾਹਿਗੁਰੂ ਵਾਹਿਗੁਰੂ ਕਹੀ ਜਾਣਗੇ, ਮੈਂ ਕਹਾਂਗਾ ਉਹ ਕਹਿਣਗੇ, ਇਹ ਕੋਈ ਚਮਤਕਾਰ ਹੈ, ਹੋਰ ਕੋਈ ਗੱਲ ਨੀ ਕਰਦੇ ਮੂੰਹ ਖੜਦੇ ਨੀ
ਜੀ। ਬਹੁਤ ਵੱਡੀ ਗੱਲ ਹੈ ਜੀ ਇਹ।
ਹਾਂਜੀ ਹਾਂਜੀ।
ਤੇ ਹੁਣ ਇਸ ਟਾਈਮ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਹੈਗੀ? ਉਹ ਤੁਰਦੇ ਫਿਰਦੇ ਆ, ਖਾਣਾ ਵਾਣਾ ਪਕਾ ਲੈਂਦੇ ਆ ਜਾਂ ਆਪਣੇ ਆਪ ਖਾ ਲੈਂਦੇ ਆ? ਉਹ
ਜੀ ਤੁਰਨ ਦਾ ਉਹਨਾਂ ਦੀ ਸਪੀਡ ਬਹੁਤ, ਬਸ ਕਦਮ ਪੁੱਟ ਪੁੱਟ ਕੇ ਨਾ ਹੌਲੀ ਹੌਲੀ ਛੋਟੇ ਛੋਟੇ ਕਦਮ ਲੈਂਦੇ ਆ, ਤੇ ਕਿਸੇ ਕਿਸੇ ਵੇਲੇ ਡੋਲਦੇ ਆ, ਤੇ ਬੰਦੇ ਨੂੰ ਨੇੜੇ ਰਹਿਣਾ ਪੈਂਦਾ ਕਿ ਬਾਈ ਚਾਂਸ ਬੈਲੈਂਸ ਤੋਂ ਡਿੱਗ ਨਾ ਪੈਣ। ਲੇਕਿਨ ਕੋਸ਼ਿਸ਼ ਕਰਦੇ ਆ ਕੰਧ ਨੂੰ ਫੜ ਲੈਣ ਜਾਂ ਕੋਈ ਚੀਜ਼ ਹੋਵੇ ਫੜ ਲੈਣ। ਅਸੀਂ ਉਹਨਾਂ ਨੂੰ ਇਨਕਰੇਜ ਕਰਨੇ ਆ ਕਿ ਤੁਸੀਂ ਆਪ ਚੱਲੋ, ਤੇ ਅਸੀਂ ਉਹਨਾਂ ਦੇ ਇੱਕ ਪਾਸੇ ਹੱਥ ਨੇੜੇ ਜਿਹਾ ਰੱਖਣੇ ਆ ਕਿ ਬਾਈ ਚਾਂਸ ਅਗਰ ਉਹਨਾਂ ਨੂੰ ਡਿੱਗਣ ਲੱਗਣ ਤੇ ਬਚਾ ਲਈ, ਪਰ ਇਹੋ ਜਿਹਾ ਕੋਈ ਕੇਸ ਹੋਇਆ ਨੀ ਅਜੇ ਤੱਕ
ਜੀ।
ਤੇ ਦੂਜੀ ਗੱਲ ਹੈ ਖਾਣਾ ਬਣਾਉਣਾ, ਤੇ ਦੂਰ ਉਹ ਤਾਂ ਹੁਣ ਖਤਮ ਹੀ ਹੋ ਗਿਆ ਨਾ, ਕੋਈ ਘਰ ਦਾ ਕੰਮ ਕੁਛ ਨੀ ਕਰ ਸਕਦੇ, ਨਹਾ ਵੀ ਨੀ ਸਕਦੇ। ਹਾਂ ਇੰਨਾ ਹੁੰਦਾ ਕਿ ਸ਼ਾਵਰ ਪਾ ਦਿਓ, ਉਹਨਾਂ ਕੋਲ ਮੱਲ ਲਓ ਪਿੰਡਾ ਤੇ ਮੱਲ ਲੈਂਦੇ ਆ, ਇਸ਼ਾਰਾ ਕਰੋ ਨਾ ਮੱਲ ਲਓ ਪਿੰਡਾ, ਸ਼ਾਵਰ ਕਿਸੇ ਹੋਰ ਨੂੰ ਪਾਉਣਾ ਪੈਂਦਾ ਤੇ ਬਾਥਰੂਮ ਚ ਖਲੋਣਾ ਪੈਂਦਾ, ਆਪ ਉਹਨਾਂ ਨੂੰ ਆਪ ਲੈ ਕੇ ਜਾਣਾ ਪੈਂਦਾ ਆਪ ਉਹਨਾਂ ਦੇ। ਹੁਣ ਇਹਨਾਂ ਨੂੰ ਪੈਡ ਵੀ, ਇਹਦੇ ਨਾਲ ਇੱਕ ਹੋਰ ਗੱਲ ਹੋ ਜਾਂਦੀ ਹੈ, ਜਦ ਵੱਧ ਜਾਂਦੀ ਹੈ ਨਾ ਤੇ ਟੱਟੀ ਪਿਸ਼ਾਬ ਵੀ ਵਿੱਚੇ ਨਿਕਲ ਜਾਂਦਾ ਜ਼ਿਆਦਾ ਕਰਕੇ, ਪੈਡ ਪਾਉਣੇ ਪੈਂਦੇ ਆ। ਫਿਰ ਪੈਡ ਜੋ ਸਮੈਲ ਆਉਂਦੀ ਆ ਚੈੱਕ ਕਰਦੇ ਰਹਿੰਦੇ ਆ, ਉਹ ਪੈਡ ਵੀ ਬਦਲ ਦਿੰਦੇ ਆ ਤੇ ਆਪਣਾ ਉਹਨਾਂ ਨੂੰ ਇਸ਼ਾਰਾ ਕਰੋ ਹੁਣ ਟਾਇਲਟ ਤੇ ਬਹਿ ਜਾਓ ਤੇ ਬਹਿ ਜਾਂਦੇ ਆ। ਪਰ ਬੜਾ ਇਸ਼ਾਰਾ ਕਰਕੇ ਸਮਝਾ ਕੇ ਕਰਨਾ ਪੈਂਦਾ, ਇਹ ਆਪੇ ਕੁਛ ਨੀ ਕਰ ਸਕਦੇ।
ਤੇ ਮੈਂ ਪੁੱਛਣਾ ਚਾਹਾਂਗਾ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਕੋਈ ਇਹੋ ਜਿਹੀ ਡਿਸੀਜ਼ ਹੈਗੀ ਸੀ? ਕਿਉਂਕਿ ਮੈਂ ਪੜ੍ਹ ਰਿਹਾ ਸੀ ਕਿ ਇਨਹੈਰੀਟੈਂਸ ਵੀ ਹੁੰਦੀ ਹੈ।
ਹਾਂ, ਇਹਨਾਂ ਨੂੰ ਡਿਮੈਂਸ਼ੀਆ ਨਹੀਂ ਸੀ, ਇਹਨਾਂ ਦੇ ਵੱਡੇ ਭਾਈ ਸਾਹਿਬ ਨੂੰ ਬਹੁਤ ਪ੍ਰੋਬਲਮ ਹੋਈ ਸੀ, ਉਹ ਮੋਟਰ ਨਰਵ ਦੀ ਪ੍ਰੋਬਲਮ ਹੋਈ ਸੀ ਕਿ ਜਿਹੜਾ ਦਿਮਾਗ ਨਰਵ ਨੂੰ ਕੰਟਰੋਲ ਨਹੀਂ ਕਰਦਾ, ਪਰ ਉਹ ਇਹਦੇ ਨਾਲ ਰਿਲੇਸ਼ਨ ਕੋਈ ਨਹੀਂ ਇਸ ਬਿਮਾਰੀ ਦਾ। ਇਹਨਾਂ ਦੇ ਮਾਤਾ ਜੀ ਬੜਾ ਸੋਹਣਾ ਜੀਵਨ ਬਿਤਾ ਕੇ ਕੋਈ 90 ਸਾਲ ਦੇ ਗੁਜ਼ਰੇ ਆ, ਇਹਨਾਂ ਦੇ ਪਿਤਾ ਜੀ ਕੋਈ 75 ਸਾਲ ਗੁਜ਼ਰੇ ਸੀ, ਲੇਕਿਨ ਹਾਰਟ ਦੀ ਪ੍ਰੋਬਲਮ, ਉਹਨਾਂ ਨੂੰ ਵੀ ਹਾਰਟ ਅਟੈਕ ਹੋਇਆ ਸੀ, ਕੋਈ ਸਫ਼ਰ ਨਹੀਂ ਕੀਤਾ ਉਹਨਾਂ ਨੇ। ਹੋਰ ਕੋਈ ਮੈਂ ਹਿਸਟਰੀ ਪੁੱਛੀ ਆ, ਇਹਨਾਂ ਦੇ ਵੱਡੇ ਵਡੇਰਿਆਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਇਹੋ ਜਿਹੀ
ਜੀ। ਹੁਣ ਗੱਲ ਕਰਦੇ ਹਾਂ ਕਿ ਪਰਿਵਾਰ ਤੋਂ ਬਾਹਰ ਜਿਹੜੀ ਕਿ ਮਦਦ ਉਪਲਬਧ ਹੈਗੀ ਹੈ ਇਸ ਮਰਜ਼ ਵਾਸਤੇ, ਇਸ ਰੋਗ ਵਾਸਤੇ,
ਹਾਂਜੀ ਹਾਂਜੀ,
ਤੁਸੀਂ ਕਿਸ ਤਰ੍ਹਾਂ ਦੀ ਟ੍ਰੀਟਮੈਂਟ ਲੈ ਰਹੇ ਹੈਗੇ ਹੋ ਤੇ ਕਿੰਨੇ ਕੁ ਆਸਵੰਦ ਹੈਗੇ ਹੋ?
ਦੇਖੋ ਜੀ, ਇਹ ਇਲਾਜ ਤਾਂ ਹੋ ਨਹੀਂ ਸਕਦਾ, ਲੇਕਿਨ ਅਗਰ ਤੁਸੀਂ ਸਾਰਾ ਵੱਡੀ ਗੱਲ ਇਹ ਹੈ ਕਿ ਜਿੰਨੀ ਜਲਦੀ ਤੁਹਾਨੂੰ ਸੰਕੇਤ ਮਿਲੇ ਕਿ ਕੁਛ ਅਗਲਾ ਥੋੜੀ ਗੱਲ ਭੁੱਲਦਾ ਹੈ ਜਾਂ ਕੋਈ ਹੋ ਰਹੀ ਹੈ, ਤੇ ਇਮੀਡੀਏਟਲੀ ਜਲਦੀ ਤੋਂ ਜਲਦੀ ਆਪਣੇ ਜੀਪੀ ਕੋਲ ਜਾਓ, ਉਹਨੂੰ ਕਹੋ ਜੀ ਇਹ ਗੱਲਾਂ। ਕਈ ਜੀਪੀ ਵੀ ਕਹਿ ਛੱਡਦੇ, ਕੋਈ ਨੀ ਬੰਦਾ ਭੁੱਲ ਜਾਂਦਾ, ਜੇ 2-3 ਵਾਰੀ ਰਿਪੀਟ ਹੋਏ ਤਾਂ ਉਹਨੂੰ ਜ਼ਬਰਦਸਤੀ ਕਹੋ ਜੀਪੀ ਨਹੀਂ ਜੀ ਮੈਨੂੰ ਤੁਸੀਂ ਰੈਫਰ ਕਰੋ ਨਿਊਰੋਲੋਜਿਸਟ ਨੂੰ, ਮੈਨੂੰ ਚੈੱਕ ਕਰਾਉਣਾ। ਅਸਲ ਸਾਡੇ ਨਾਲ ਹੋਇਆ ਸੀ। ਉਹ ਮੈਂ ਜੀਪੀ ਨੂੰ ਕਈ ਵਾਰੀ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਲੱਗਦਾ ਕੁਛ ਇਹਨਾਂ ਨੂੰ ਹੋ ਰਿਹਾ। ਉਹ ਹੱਸ ਪਵੇ, ਕਹਿੰਦੇ ਯਾਰ ਸਾਰੇ ਬੁੱਢੇ ਹੋ ਰਹੇ ਆ। ਲੇਕਿਨ ਵੱਡੀ ਗੱਲ ਹੈ ਕਿ ਉਹ ਦੋ ਤਿੰਨ ਵਾਰੀ ਅਗਰ ਜੀਪੀ ਨਹੀਂ ਮੰਨਦਾ ਤੇ ਉਹਨੂੰ ਕਹੋ ਜੀ ਮੈਨੂੰ ਨਿਊਰੋਲੋਜਿਸਟ ਨੂੰ ਰੈਫਰ ਕਰੋ ਜ਼ਰੂਰ, ਤੇ ਜਾ ਕੇ ਨਿਊਰੋਲੋਜਿਸਟ ਕੋਲ ਕੋਈ ਟੈਸਟ ਹੁੰਦੇ ਨੇ, ਇਲੈਕਟ੍ਰੋਨਿਕ ਕੁਐਸਚਨ ਆਨਸਰ ਵੀ ਉਹ ਉਹਨੂੰ ਕਰ ਸਕਦੇ ਨੇ। ਜਿੰਨੀ ਜਲਦੀ ਨੂੰ ਪਕੜਿਆ ਜਾਏਗਾ, ਉਹ ਕੋਈ ਦਵਾਈਆਂ ਤੇ ਐਕਸਰਸਾਈਜ਼ ਦੱਸਦੇ ਨੇ ਜਿਹਨਾਂ ਨਾਲ ਇਹਦੀ ਜਿਹੜੀ ਪ੍ਰੋਗਰੈਸ਼ਨ ਹੈ, ਇਹਦਾ ਵਾਧਾ ਜਿਹੜਾ ਉਹ ਹੌਲੀ ਹੋ ਜਾਂਦਾ, ਸਲੋ ਹੋ ਜਾਂਦਾ,
ਯਾਨੀ ਕਿ ਖਤਮ ਨਹੀਂ ਹੁੰਦਾ ਪਰ ਥੋੜਾ ਜਿਹਾ ਸਲੋ ਹੋ
ਜਾਂਦਾ। ਖਤਮ ਤੇ ਨਹੀਂ ਹੁੰਦਾ ਕਦੀ, ਬਟ ਸਲੋ ਹੋ ਜਾਏਗਾ, ਉਹਨਾਂ ਦਿਨ ਜ਼ਿਆਦਾ ਤੁਹਾਨੂੰ ਮਿਲ ਜਾਏਗਾ। ਫਿਰ ਤੁਹਾਨੂੰ ਮੈਨੇਜ, ਉਹਨੂੰ ਕਿੱਦਾਂ ਮੈਨੇਜ ਕਰਨਾ, ਉਹਨੂੰ ਕਿੱਦਾਂ ਸੰਭਾਲਣਾ, ਉਹਦੇ ਤਰੀਕੇ ਤੁਹਾਨੂੰ ਸਿਖਾਉਣੇ ਸਿਖਾਏ ਜਾਂਦੇ ਨੇ। ਫਿਰ ਇੱਥੇ ਹੈਗਾ, ਤੁਹਾਨੂੰ ਪਤਾ ਹੋਣਾ ਕਿ ਜਦ ਕਈ ਲੋਕਾਂ ਨੂੰ ਆਪਣੇ ਭਾਈਚਾਰੇ ਚ ਨਹੀਂ ਪਤਾ, ਅਸੀਂ ਕੋਸ਼ਿਸ਼ ਕਰ ਰਹੇ ਉਹਨੂੰ ਸਮਝਾਉਣ ਦੀ ਕਿ ਆਸਟ੍ਰੇਲੀਅਨ ਸਰਕਾਰ ਨੇ ਹੁਣ ਕੁਛ ਦੇਰ ਤੋਂ ਬਜ਼ੁਰਗ ਜਾਂ ਵੱਡੀ ਉਮਰ ਵਾਲਿਆਂ ਨੂੰ ਮਦਦ ਦੇਣ ਦਾ ਤਰੀਕਾ ਥੋੜਾ ਜਿਹਾ ਬਦਲਿਆ। ਹੁਣ 65 ਸਾਲ ਤੋਂ ਉੱਤੇ ਜਿਹੜੇ ਬੰਦੇ ਨੇ ਸਾਰੇ, ਜਿਸ ਦਾ ਸੈਂਟਰ ਲਿੰਕ ਹੈ ਜਾਂ ਡਿਸੇਬਿਲਿਟੀ ਸਰਵਿਸਿਸ ਨੇ, NDIC ਨੂੰ ਕਹਿੰਦੇ ਨੇ, ਉਹਨਾਂ ਨੇ ਬੁੱਢੀ ਉਮਰ ਵਿੱਚ 65 ਸਾਲ ਤੋਂ ਉੱਤੇ ਜਿੰਨੀ ਵੀ ਮਦਦ ਚਾਹੀਦੀ ਹੈ ਉਹਦਾ ਵੱਖਰਾ ਡਿਪਾਰਟਮੈਂਟ ਬਣਾ ਦਿੱਤਾ ਕੋਈ ਪਿਛਲੇ 2-3 ਸਾਲਾਂ ਤੋਂ। ਉਹਨੂੰ ਕਹਿੰਦੇ ਨੇ ਬਾਈ ਏਜਡ ਕੇਅਰ।
ਠੀਕ ਹੈ ਜੀ।
ਉਹ ਜ਼ਰੂਰੀ ਹੈ ਕਿ ਹਰ ਬੰਦਾ ਆਪਣਾ, ਬੰਦਿਆਂ ਨੂੰ ਚਾਹੀਦਾ ਕਿ 65 ਸਾਲ ਤੋਂ ਉੱਤੇ ਉਮਰ ਹੋਣ ਤੇ ਉੱਥੇ ਆਪਣਾ ਨਾਂ ਰਜਿਸਟਰ ਕਰਕੇ ਨੰਬਰ ਲੈ ਲੈਣ, ਭਾਵੇਂ ਸਿਹਤ ਠੀਕ ਹੈ ਉਹਨਾਂ ਦੀ। ਉਹਨਾਂ ਨੂੰ ਫਿਰ ਜਦੋਂ ਪ੍ਰੋਬਲਮ ਹੋਏ ਉਹਨਾਂ ਨੂੰ ਕਿਹਾ ਜਾਏ, ਉਹ ਫਿਰ ਆਪਣੀਆਂ ਸਟੇਟ ਗੌਰਮੈਂਟ ਦੀ ਜਾਂ ਸੈਂਟਰਲ ਦੀ ਜਿਹੜੇ ਨਰਸਿਸ ਨੇ ਇੱਥੇ ਫ੍ਰੀ ਸੋਸ਼ਲ ਵਰਕਰ, ਤੁਹਾਨੂੰ ਘਰ ਭੇਜਣਗੇ। ਉਹ ਆ ਕੇ ਤੁਹਾਨੂੰ ਸਾਰਾ ਅਸੈਸ ਕਰਦੇ ਨੇ, ਦੇਖ ਕੇ ਦੱਸਦੇ ਨੇ ਕਿ ਤੁਸੀਂ ਕਿੱਦਾਂ ਸੰਭਾਲਣਾ, ਕਿੱਦਾਂ ਕਰਨਾ, ਡਾਕਟਰ ਕੋਲ ਜਾਓ, ਨਾਲੇ ਕਿਸ ਤਰ੍ਹਾਂ ਰਹਿਣਾ। ਉਹ ਫਿਰ ਘਰ ਦਿਆ ਬੰਦਿਆਂ ਜਿਹੜਾ ਉਸ ਮਰੀਜ਼ ਦਾ ਖਿਆਲ ਰੱਖਦਾ ਜਿਹੜਾ ਨਿਕਟ ਵਰਤੀ ਹੁੰਦਾ, ਉਹਨੂੰ ਸਿਖਾਉਂਦੇ ਨੇ ਕਿ ਇਹ ਗੱਲ ਦਾ ਖਿਆਲ ਰੱਖੋ, ਉਹਨੂੰ ਏਦਾਂ ਗੱਲ ਕਰਨੀ ਹੈ, ਏਦਾਂ ਬਿਠਾਉਣਾ ਹੈ, ਏਦਾਂ ਖਵਾਉਣਾ ਹੈ, ਅੱਗੋਂ ਇਹ ਹੋਏਗਾ। ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਉਹ ਮਦਦ ਦਿੰਦੇ ਨੇ। ਘਰ ਬੰਦੇ ਭੇਜਦੇ ਨੇ ਸਫਾਈ ਕਰਨ ਵਾਸਤੇ, ਖਾਣਾ ਬਣਾਉਣ ਵਾਸਤੇ, ਨਹਾਉਣ ਵਾਸਤੇ ਵੀ ਭੇਜਦੇ ਨੇ ਤੁਸੀਂ ਨਹਾਉਣ ਰੱਖੋ ਤਾਂ
ਜੀ,
ਤੁਹਾਨੂੰ ਟਰਾਂਸਪੋਰਟ ਵੀ ਮਿਲਦੀ ਹੈ। ਤੇ ਮੈਂ ਬੇਨਤੀ ਕਰਾਂਗਾ ਕਿ ਆਪਣੇ ਭਾਈਚਾਰੇ ਚ ਭਾਵੇਂ ਲੋੜ ਨਹੀਂ, 65 ਸਾਲ ਤੋਂ ਉੱਤੇ ਸਾਰੇ ਰਜਿਸਟਰ ਕਰਾਓ।
ਤੁਸੀਂ ਬਵੇਜਾ ਸਾਹਿਬ, ਹੁਣੇ ਹੁਣੇ ਇੱਕ ਅਲਜ਼ਾਈਮਰ ਜਿਹੜਾ ਡਿਪਾਰਟਮੈਂਟ ਹੈਗਾ ਆਸਟ੍ਰੇਲੀਆ ਦਾ, ਉਹਦੇ ਵਾਸਤੇ ਇੱਕ ਵੀਡੀਓ ਬਣਾਉਣ ਦੇ ਵਿੱਚ ਵੀ ਮਦਦ ਕੀਤੀ ਹੈ, ਤਾਂ ਕਿ ਜਿਹੜਾ ਸਾਡਾ ਲੋਕਲ ਜਿਹੜਾ ਸਾਡਾ ਭਾਈਚਾਰਾ ਹੈਗਾ, ਦੇਸੀ ਭਾਈਚਾਰਾ, ਕਮਿਊਨਿਟੀ ਜਿਹੜੀ ਹੈਗੀ ਹੈ, ਉਹਦੀ ਮਦਦ ਹੋ ਸਕੇ, ਥੋੜਾ ਜਿਹਾ ਉਹਦੀ ਵੀਡੀਓ ਬਾਰੇ ਦੱਸੋ ਕਿ ਉਹ ਕਿਵੇਂ ਪ੍ਰੋਜੈਕਟ ਸ਼ੁਰੂ ਹੋਇਆ ਤੇ ਉਹਦੇ ਵਿੱਚ ਕੀ ਕੰਟੈਂਟਸ ਹੈਗੇ ਆ ਜੀ।
ਉਹ ਜੀ, ਮੈਂ ਜਦ ਦੀ ਇਹ ਪ੍ਰੋਬਲਮ ਇਹਨਾਂ ਨੇ ਸ਼ੁਰੂ ਹੋਈ, ਮੇਰੇ ਮਨ ਚ ਆਇਆ ਕਿ ਜਦ ਮੈਨੂੰ ਇੰਨੀ ਨੌਲੇਜ ਹੋ ਗਈ ਹੈ ਤੇ ਮੈਂ ਆਪਣਾ ਦੇਸੀ ਭਾਈਚਾਰਾ, ਜਿਹੜਾ ਹਿੰਦੁਸਤਾਨੀ ਲੋਕ ਰਹਿੰਦੇ ਨੇ ਇੱਥੇ ਆਪਣੇ ਤੇ ਪੰਜਾਬੀ ਨੇ, ਉਹਨਾਂ ਨੂੰ ਜਾਣਕਾਰੀ ਕਰਾਵਾਂ। ਅਲਜ਼ਾਈਮਰ ਆਸਟ੍ਰੇਲੀਆ ਨਾਲ ਮੇਰਾ ਨਿਕਟਵਰਤੀ ਸੰਬੰਧ ਹੋ ਗਿਆ, ਵਾਕਫੀਅਤ ਹੋ ਗਈ, ਤੇ ਉਹਨਾਂ ਕੋਲੋਂ ਮੈਂ ਪੁੱਛਿਆ ਕਿ ਤੁਹਾਡੇ ਕੋਲ ਪੰਜਾਬੀ ਤੇ ਹਿੰਦੀ ਵਿੱਚ ਕੀ ਮਸਾਲਾ, ਕੀ ਰਿਸੋਰਸਿਸ ਨੇ। ਉਹਨਾਂ ਨੇ ਫਿਰ ਈਵਨ ਗੁਰਮੁਖੀ ਚ ਉਹਨਾਂ ਨੇ ਛਾਪੇ ਹੋਏ ਨੇ, ਹਿੰਦੀ ਚ ਵੀ ਛਾਪੇ ਹੋਏ ਨੇ
ਜੀ
ਇਸ ਬਿਮਾਰੀ ਬਾਰੇ, ਤੇ ਉਹਨਾਂ ਨੇ ਵੀਡੀਓ ਬਣਾਏ ਹੋਏ ਨੇ ਕੋਈ 15-16 ਵਿਦੇਸ਼ੀ ਲੈਂਗੁਏਜ ਦੀਆਂ, ਜਿਹਦੇ ਚ ਹਿੰਦੀ ਇੰਨੀ ਸੀ, ਪੰਜਾਬੀ ਤਾਂ ਅਜੇ ਨਵੇਂ ਆ ਨਾ। ਅਸੀਂ ਕਿਹਾ ਭਾਈ ਸਾਰੀਆਂ ਜ਼ਬਾਨਾਂ ਚ ਤੁਸੀਂ ਕੀਤੇ ਹੋਏ ਨੇ, ਜੋ ਜ਼ਬਾਨ ਸਮਝ ਨਹੀਂ ਆਉਂਦੀ ਤੇ ਅੰਗਰੇਜ਼ੀ ਵੀ ਕਈ ਲੋਕਾਂ ਨੂੰ ਪਤਾ ਨਹੀਂ, ਤੁਸੀਂ ਹਿੰਦੀ ਲਈ ਬਣਾਓ। ਤੇ ਮੈਂ ਪ੍ਰਸ਼ੰਸਾ ਕਰਾਂਗਾ ਕਿ ਉਹਨਾਂ ਦੀ, ਐਡੇ ਵੱਡੇ ਦਿਲ ਵਾਲੇ ਨੇ, ਉਹ ਕਹਿਣਾ ਕਿ ਤੁਹਾਡੀ ਆਬਾਦੀ ਤਾਂ ਥੋੜੀ ਹੈ। ਮੈਂ ਕਿਹਾ ਥੋੜੀ ਹੈ ਜੀ, ਪਰ ਜਿਹੜੇ ਬਿਮਾਰ ਹੋ ਜਾਣਗੇ ਉਹਨਾਂ ਨੂੰ ਬਚਾਉਣਾ ਤੇ ਹੈ ਨਾ ਸੀ। ਉਹ ਮੰਨ ਗਏ, ਉਹਨਾਂ ਨੇ ਫਿਰ ਬਜਟ ਸੈਂਕਸ਼ਨ ਕਰਾਏ, ਉਹਨਾਂ ਨੇ ਫਿਰ ਕਿਹਾ ਹੁਣ ਸਾਨੂੰ ਬੰਦੇ ਚਾਹੀਦੇ ਆ ਜਿਹੜੀ ਕਹਾਣੀ ਦੱਸਣ। ਹੁਣ ਕਈ ਲੋਕੀ ਸੰਗਦੇ ਨੇ ਕਿ ਅਸੀਂ ਆਪਣੇ ਘਰ ਦੀ ਗੱਲ ਬਾਹਰ ਨਾ ਕਰੀਏ
ਜੀ, ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ।
ਹਾਂ, ਤੇ ਮੈਨੂੰ ਕਹਿਣਾ, ਮੈਂ ਕਿਹਾ ਜੀ ਗੱਲ ਸੁਣੋ, ਸਾਡਾ ਮਤਲਬ ਇਹ ਕਿ ਦੁਨੀਆਂ ਨੂੰ ਪਤਾ ਲੱਗੇ ਤੇ ਸੇਵਾ ਹੋਵੇ, ਸਾਨੂੰ ਇੰਟਰਵਿਊ ਕਰੋ, ਅਸੀਂ ਖੁੱਲੇ ਆਵਾਂਗੇ, ਸਾਨੂੰ ਕੋਈ ਸ਼ਰਮ ਨਹੀਂ। ਜਿਹੜੀ ਸ਼ਰਮਕਾਰੀ ਇਹਦੀ ਬਿਮਾਰੀ ਆ। ਫਿਰ ਅਸੀਂ, ਮੇਰੀ ਮਿਸਿਸ ਦਾ, ਮੇਰਾ, ਮੇਰੇ ਬੇਟੇ ਦਾ, ਸਾਡਾ ਸਾਰਾ ਉਹਨਾਂ ਨੇ ਇੰਟਰਵਿਊ ਲਿਆ। ਫਿਰ ਅਸੀਂ ਇੱਕ ਹੋਰ ਫੈਮਿਲੀ ਨੂੰ ਗੱਲ ਕਰਾਈ, ਫਿਰ 2-3 ਡਾਕਟਰਾਂ ਨਾਲ ਗੱਲ ਕਰਕੇ ਉਹਨਾਂ ਦੀ ਓਪੀਨੀਅਨ ਵਿੱਚ ਰਿਕਾਰਡ ਕਰਾਈ, ਉਹ ਕਰਕੇ ਫਿਰ ਇਹ DVD ਬਣੀ।
ਸਾਡੀ ਕਮਿਊਨਿਟੀ ਵਾਲੇ ਕਿਵੇਂ ਐਕਸੈਸ ਕਰ ਸਕਦੇ ਆ ਜੀ?
ਇਹ ਆਨਲਾਈਨ ਯੂਟਿਊਬ ਤੇ ਅਵੇਲੇਬਲ ਹੈ
ਤੇ ਉਹਦਾ ਟਾਈਟਲ ਕੀ ਸੀ ਉਹਦਾ
ਡਿਮੈਂਸ਼ੀਆ ਹਿੰਦੀ 2017 ਤੇ ਬਾਈ ਅਜ਼ਾਈਮਰ ਆਸਟ੍ਰੇਲੀਆ
ਬਵੇਜਾ ਸਾਹਿਬ ਇਹ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ ਜਿਹੜਾ ਕਿ ਇਨਫੋਰਮੇਸ਼ਨ ਸਾਰੀ ਕਲੈਕਟ ਕੀਤੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਸੋਸ਼ਲੀ ਤੁਹਾਨੂੰ ਕਮਿਊਨਿਟੀ ਦੇ ਵੱਲੋਂ ਅੰਦਰੋਂ ਕਿਹੋ ਜਿਹੀ ਸਪੋਰਟ ਮਿਲ ਰਹੀ ਹੈ ਕਿਉਂਕਿ ਤੁਸੀਂ ਕਾਫੀ ਡਿਫਿਕਲਟ ਟਾਈਮ ਦੇ ਵਿੱਚੋਂ ਲੰਘ ਰਹੇ ਹੋ
ਇਹ ਤਾਂ ਬੜੀ ਜੀ ਦੁੱਖ ਭਰੀ ਗੱਲ ਹੈ ਕਿ ਜਦੋਂ ਦੀ ਉਹਨਾਂ ਦੀ ਇਹ ਪ੍ਰੋਬਲਮ ਜਾਂ ਇਹ ਹਾਲਤ ਵੱਧ ਗਈ ਜਿਹੜੇ ਬਹੁਤ ਨਿਕਟ ਦੇ ਮਿੱਤਰ ਸੀ ਉਹਨਾਂ ਨੇ ਮਿਲਣਾ ਹੀ ਬੰਦ ਕਰਤਾ ਉਹਨਾਂ ਦਾ ਇਹ ਹੈ ਕਿ ਸਾਨੂੰ ਪਛਾਣਦੇ ਨੀ ਜੀ ਹੁਣ ਕੀ ਜਾਣਾ ਉਹਨਾਂ ਚ ਦੋ ਚਾਰ ਹੈਗੇ ਨੇ ਸਾਰੇ ਨੀ ਦੋ ਚਾਰ ਹੈਗੇ ਨੇ ਜਿਹੜਾ ਬੜਾ ਖਿੱਚ ਕਰਦੇ ਨੇ ਆਉਂਦੇ ਨੇ ਮਿਲਦੇ ਨੇ ਪੁੱਛਦੇ ਰਹਿੰਦੇ ਨੇ ਹਰ ਵੇਲੇ ਪਰ 90% ਨੇ ਜਿਹੜੇ ਨਿਕਟ ਸੀ ਉਹਨਾਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਜਿਹੜੇ ਯੂਨਾਈਟਿੰਗ ਚਰਚ ਤੇ ਕੈਥੋਲਿਕ ਚਰਚ ਜਾਂ ਸੋਸਾਇਟੀਆਂ ਨੇ ਨਾ ਜਿਹੜੀਆਂ ਮਦਦ ਕਰਦੀਆਂ ਨੇ ਉਹ ਸਾਡੀਆਂ ਮਦਦ ਕਰ ਰਹੀਆਂ ਨੇ ਤਾਂ ਆਪਣਾ ਭਾਈਚਾਰਾ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਗੱਲ ਹੈ ਕਿ ਬਿਲਕੁਲ ਦੂਰ ਹੋ ਗਏ ਨੇ ਉਹ ਫਿਰ ਧੱਕਾ ਜਿਹਾ ਲੱਗਦਾ ਹੈ
ਬਵੀਜਾ ਸਾਹਿਬ ਕੋਈ ਹੋਰ ਸੁਨੇਹਾ ਤੁਸੀਂ ਕਮਿਊਨਿਟੀ ਨੂੰ ਦੇਣਾ ਚਾਹੋ ਤੁਸੀਂ ਆਪ ਬੜੇ ਸਟਰੋਂਗ ਹੈਗੇ ਹੋ ਪਰ ਬਾਕੀਆਂ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ
ਦੇਖੋ ਜੀ ਮੇਰੇ ਵੱਲੋਂ ਪਹਿਲਾਂ ਤਾਂ ਬੇਨਤੀ ਹੈ ਕਿ ਮੇਰੀ ਸੇਵਾ ਜਦ ਤੱਕ ਮੈਂ ਤੁਰਦਾ ਫਿਰਦਾ ਤੇ ਆਵਾਜ਼ ਹੈਗੀ ਹੈ ਕਿਸੇ ਨੂੰ ਅਗਰ ਗਾਈਡੈਂਸ ਲੈਣੀ ਹੋਵੇ ਮਦਦ ਲੋੜ ਹੋਵੇ ਮੈਨੂੰ ਫੋਨ ਕਰ ਲੈਣ 0410540234 ਤੇ ਦੂਜਾ ਉਹਨਾਂ ਨੂੰ ਜਿਹੜੀ ਪਹਿਲਾਂ ਵੀ ਰਿਪੀਟ ਕਰਨ ਲੱਗਾ ਗੱਲ ਨੂੰ ਕਿ ਆਪਣੇ GP ਕੋਲ ਜਾਣ ਤੇ ਜ਼ੋਰ ਪਾਉਣ ਕੇ ਸਾਨੂੰ ਇਹਦਾ ਰੈਫਰ ਕਰੋ ਨਿਊਰੋਲੋਜਿਸਟ ਨੂੰ ਤੇ ਇਲਾਜ ਕਰਾਓ ਤੇ ਤੀਜਾ ਸਾਰਿਆਂ ਨਾਲੋਂ ਵੱਡਾ ਨੁਕਤਾ ਇਹ ਹੈ ਕਿ ਸਾਡੇ ਪੰਜਾਬੀ ਤੇ ਦੇਸੀ ਸਮਾਜ ਤੇ ਸਿੱਖ ਸਮਾਜ ਵਿੱਚ ਵੀ ਜ਼ਿਆਦਾ ਕਰਕੇ ਧਾਰਮਿਕ ਸਥਾਨ ਜਿਹੜੇ ਨੇ ਗੁਰਦੁਆਰੇ ਮੰਦਰ ਸਾਰੇ ਨੇ ਉੱਥੇ ਲੋਕੀ ਜ਼ਰੂਰ ਜਾਂਦੇ ਨੇ ਆਪਣੇ ਬੰਦੇ ਤੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਜਿਹੜਾ ਬੜਾ ਸੋਹਣਾ ਕੰਮ ਕਰ ਰਹੇ ਹੋ ਗੁਰਦੁਆਰੇ ਦਾ ਧਾਰਮਿਕ ਸਾਈਡ ਦਾ ਉੱਥੇ ਬੰਦਿਆਂ ਨੂੰ ਵੀ ਸੰਭਾਲੋ ਤੇ ਉਹਨਾਂ ਦੀ ਭਲਾਈ ਲਈ ਜਿਸ ਤਰ੍ਹਾਂ ਯੂਨਾਈਟਿੰਗ ਚਰਚ ਐਂਗਲੀਕਨ ਚਰਚ ਤੇ ਬੈਪਟਿਸਟ ਤੇ ਕੈਥੋਲਿਕ ਇਹ ਸਾਰੇ ਇਹ ਸੇਵਾਵਾਂ ਚ ਲੱਗੇ ਹੋਏ ਨੇ ਤੁਸੀਂ ਵੀ ਇਹ ਕੰਮ ਕਰੋ ਉਹਨਾਂ ਨੂੰ ਇਨਫੋਰਮੇਸ਼ਨ ਦਿਓ ਤੇ ਉਹਨਾਂ ਦੀ ਵਾਲੰਟੀਅਰ ਸੇਵਾਦਾਰਾਂ ਦੀ ਟੀਮਾਂ ਬਣਾ ਕੇ ਉਹਨਾਂ ਨੂੰ ਘਰਾਂ ਚ ਵੀ ਹੈਲਪ ਕਰੋ ਤੇ ਗਾਈਡ ਵੀ ਕਰੋ ਤੇ ਨਾਲ ਗੁਰਦੁਆਰਿਆਂ ਜਾਂ ਮੰਦਰਾਂ ਚ ਜਾਂ ਆਪਣੇ ਜਿਹੜੇ ਸੈਂਟਰ ਨੇ ਉੱਥੇ ਸੈਮੀਨਾਰ ਅਰੇਂਜ ਕਰੋ ਤੇ DVD ਦਿਖਾਓ ਤੇ ਜਿਹੜਾ ਮੈਨੂੰ ਨਾ ਕੰਟੈਕਟ ਕਰ ਸਕੇ ਉਹ ਅਲਜ਼ਾਈਮਰ ਆਸਟ੍ਰੇਲੀਆ ਨੂੰ ਕੰਟੈਕਟ ਕਰਨ
ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਟਾਈਮ ਕੱਢਿਆ ਤੁਹਾਡਾ ਕਾਫੀ ਬਿਜ਼ੀ ਸਕੇਜੂਲ ਚੱਲ ਰਿਹਾ ਅੱਜ ਕੱਲ੍ਹ ਘਰ ਦੇ ਵਿੱਚ ਵੀ ਤੇ ਅਸੀਂ ਪਰਮਾਤਮਾ ਨੂੰ ਦੁਆ ਕਰਦੇ ਹਾਂ ਕਿ ਤੁਹਾਡੇ ਮਿਸਿਜ ਜਲਦੀ ਜਲਦੀ ਠੀਕ ਹੋ ਜਾਣ ਤੇ ਤੁਹਾਡੀ ਵੀ ਸਟਰੈਂਥ ਇਸ ਤਰ੍ਹਾਂ ਹੀ ਬਣੀ ਰਹੇ ਤੇ ਤੁਸੀਂ ਵੱਧ ਚੜ੍ਹ ਕੇ ਆਪਣੇ ਪਰਿਵਾਰ ਦੀ ਤੇ ਕਮਿਊਨਿਟੀ ਸੇਵਾ ਕਰਦੇ ਰਹੋ ਜੀ
ਧੰਨਵਾਦ ਜੀ ਬਹੁਤ ਤੁਸੀਂ ਇਹ ਮੌਕਾ ਦਿੱਤਾ ਹੈ ਖਬਰ ਪਹੁੰਚਾਉਣਾ ਸਾਰਿਆਂ ਨੂੰ ਮੈਂ ਬਹੁਤ ਆਪਦਾ ਧੰਨਵਾਦੀ ਹਾਂ
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ